ਇੱਥੇ ਬਹਿ ਜਾ ਬਹਿ ਕੇ ਨਾਮ ਜਪ ਬੜਿਆਂ ਬੜਿਆਂ ਤੇ ਕਿਰਪਾ ਭਾਈ ਬਿਧੀ ਚੰਦ ਜੀ ਦੀ ਸਾਖੀ ਆਪਾਂ ਕਈ ਵਾਰ ਸੁਣੀ ਹੈ ਭਾਈ ਅਦਲੀ ਨੇ ਕਿਹਾ ਇੱਥੇ ਬਹਿ ਜਾ ਕਹਿੰਦਾ ਮਹਾਰਾਜ ਉਹ ਦੁਨੀਆ ਮਗਰ ਡੰਡੇ ਚੱਕ ਕੇ ਆ ਰਹੇ ਲੋਕ ਮੈਨੂੰ ਮਾਰ ਦੇਣਗੇ ਕਹਿੰਦੇ ਆਹ ਮਾਲਾ ਫੜ ਲਾ ਤੇ ਇੱਥੇ ਬਹਿ ਕੇ ਕਹੇ ਵਾਹਿਗੁਰੂ ਵਾਹਿਗੁਰੂ ਭਾਈ ਬਿਧੀ ਚੰਦ ਨੇ ਅੱਖਾਂ ਬੰਦ ਕਰ ਲਈਆਂ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਪਏ ਉਹ ਸਾਰੇ ਲੋਕ ਵਾਪਸ ਮੁੜ ਮੁੜਾ ਕੇ ਜਦੋਂ ਭਾਈ ਬਿਧੀ ਚੰਦ ਕਹਿਣ ਲੱਗੇ ਤੁਹਾਡੀ ਸੰਗਤ ਕਰਕੇ ਮੈਂ ਬਚ ਗਿਆ ਮੈਨੂੰ ਆਪਣਾ ਚੇਲਾ ਬਣਾ ਲਓ ਭਾਈ ਅਦਲੀ ਜੀ ਕਹਿੰਦੇ ਨਹੀਂ ਮੈਂ ਤਾਂ ਆਪ ਗੁਰੂ ਅਰਜਨ ਦੇਵ ਜੀ ਦਾ ਸਿੱਖ ਹਾਂ ਮੈਂ ਤੈਨੂੰ ਉਹਨਾਂ ਦਾ ਹੀ ਸਿੱਖ ਬਣਾਵਾਂਗਾ ਇਸ ਕਰਕੇ ਜਿਨ੍ਹਾਂ ਤੇ ਕਿਰਪਾ ਕਰਨੀ ਹੁੰਦੀ ਹੈ ਉਹਨਾਂ ਤੇ ਕਿਰਪਾ ਮਸਤਕ ਤੇ ਲਿਖੀ ਹੈ ਜਦੋਂ ਨਾਮ ਲਿਖਿਆ ਇਹ ਨਹੀਂ ਪਤਾ ਲੱਗਦਾ ਇਹ ਕਿਹਦੇ ਲਿਖਿਆ ਹੋਇਆ ਕਈ ਵਾਰੀ ਹੁਣ ਆਪਾਂ ਨੂੰ ਸਾਰੀ ਜ਼ਿੰਦਗੀ ਸੰਗਤ ਚਾਹੁੰਦਿਆਂ ਨੂੰ ਹੋ ਗਈ ਆਪਾਂ ਤੜਫਦੇ ਹਾਂ ਜਾਂ ਤਰਸਦੇ ਹਾਂ ਵੀ ਮੈਨੂੰ ਨਾਮ ਮਿਲੇ ਮੇਰੇ ਨਾਮ ਹਿਰਦੇ ਚੱਲੇ ਮੇਰੇ ਰੋਮਾਂ 'ਚ ਇੱਕ ਉਹ ਆ ਜਿਹੜਾ ਪਹਿਲੇ ਦਿਨ ਹੀ ਆ ਕੇ ਮੱਥਾ ਟੇਕ ਕੇ ਬੈਠਿਆ ਉਹਦੇ ਨਾਮ ਸਿਮਰਨ ਆਰੰਭ ਹੋ ਗਿਆ ਆਪਣੇ ਆਪ ਇਹਦੇ ਕਿਵੇਂ ਹੋ ਗਿਆ ਇਹਦੇ ਪਹਿਲਾਂ ਤਾਂ ਉਹਨਾਂ ਨੇ ਮਸਤਕ ਤੇ ਲਿਖਿਆ ਹੋਇਆ ਇਹ ਬੰਦਾ ਇੱਕ ਦਿਨ ਹੀ ਸੰਗਤ ਜਾਵੇਗਾ ਜਾਂਦੇ ਹੀ ਸਿਮਰਨ ਸ਼ੁਰੂ ਹੋ ਜਾਣਾ ਇਹ ਮਹਾਰਾਜ ਦੀ ਮਰਜ਼ੀ ਆ ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿਉਂਕਿ ਜਿਹੜੇ ਸੰਸਾਰ ਦੇ ਜੀਵ ਨੇ ਕਿੱਥੇ ਫਸੇ ਹੋਏ ਨੇ ਸ਼ਲੋਕ ਲਾਲਚ ਝੂਠ ਵਿਕਾਰ ਮੋਹ ਵਿਆਪਤ ਮੂੜੇ ਅੰਧ ਇਹ ਮੂਰਖ ਅੰਨੇ ਅਗਿਆਨੀ ਜਿਹੜੇ ਲੋਕ ਨੇ ਨਾ ਇਹ ਬਹੁਤਾ ਜ਼ਿਆਦਾ ਲਾਲਚ ਕਰਦੇ ਨੇ ਬਹੁਤ ਲਾਲਚ ਕਰਦੇ ਨੇ ਝੂਠ ਬੜਾ ਬੋਲਦੇ ਨੇ ਵਿਕਾਰੀ ਬੜੇ ਨੇ ਵਿਕਾਰਾਂ ਵਿੱਚ ਫਸੇ ਹੋਏ ਮੋਹ ਬੜਾ ਹੈ ਇਹਨਾਂ ਨੂੰ ਪਦਾਰਥਾਂ ਦਾ ਇਹਦੇ ਵਿੱਚ ਲੰਪਟ ਹੋਏ ਪਏ ਨੇ ਲਾਗ ਪਰੇ ਦੁਰਗੰਧ ਸਿਉ ਨਾਨਕ ਮਾਇਆ ਬੰਧ ਇਹਨਾਂ ਨੂੰ ਮਾਇਆ ਦੇ ਬੰਧਨ ਪਏ ਹੋਏ ਨੇ ਦੁਰਗੰਧੀ ਵਿੱਚ ਲੱਗੇ ਹੋਏ ਨੇ ਜਿਵੇਂ ਦੁਰਗੰਧੀ ਦਾ ਕੀੜਾ ਦੁਰਗੰਧੀ ਵਿੱਚ ਵਾਪਸ ਜਾਂਦਾ ਬਿਸਟਾ ਦਾ ਕੀੜਾ ਬਿਸਟਾ ਨੂੰ ਭਜਦਾ ਹੈ ਮੱਖੀ ਨੂੰ ਆਦਤ ਹੈ ਗੰਦਗੀ ਤੇ ਬਹਿਣ ਦੀ ਇਹ ਜੀਵ ਨੂੰ ਵੀ ਆਦਤ ਹੈ ਇਹ ਗੰਦਗੀ ਦਾ ਕੀੜਾ ਗੰਦਗੀ ਵੱਲ ਨੂੰ ਜ਼ਿਆਦਾ ਭਜਦਾ ਇੱਧਰ ਤਾਂ ਮਸਾਂ ਹੀ ਖਿੱਚ ਕੇ ਲਿਆਈਦਾ ਇਹਨੂੰ ਪੌੜੀ ਲੱਲਾ ਲਪਟ ਵਿਖਿਆ ਰਸ ਰਾਤੇ ਲੱਲੇ ਅੱਖਰ ਦੁਆਰਾ ਉਪਦੇਸ਼ ਕਰਦੇ ਨੇ ਇਸ ਸ਼ਬਦ ਦੇ ਵਿੱਚ ਵਿਸ਼ੇ ਰਸ ਦੇ ਵਿੱਚ ਲੰਪਟ ਹੋਏ ਪਏ ਨੇ ਲਿਪਟੇ ਪਏ ਨੇ ਵਿਸ਼ੇ ਰਸ ਨੂੰ ਛੱਡਣਾ ਨਹੀਂ ਚਾਹੁੰਦਾ ਜੀਵ ਕਿਉਂ ਕਿਉਂਕਿ ਅਹੰ ਬੁੱਧ ਮਾਇਆ ਮਦ ਮਾਤੇ ਹੰਗਤਾ ਵਾਲੀ ਬੁੱਧੀ ਹੋਣ ਕਰਕੇ ਮਾਇਆ ਦੀ ਮਦ ਮਸਤੀ ਵਿੱਚ ਹੀ ਮਸਤ ਹੋਏ ਫਿਰਦੇ ਨੇ ਮਾਇਆ ਦੇ ਹੰਕਾਰ ਵਿੱਚ ਤੁਰੇ ਫਿਰਦੇ ਨੇ ਮੇਰੇ ਕੋਲ ਇੰਨਾ ਪੈਸਾ ਤੇਰੇ ਕੋਲ ਕੀ ਆ ਨਾਮ ਧਨ ਵਾਲਾ ਕਦੇ ਦਬਕਾ ਨਹੀਂ ਮਾਰਦਾ ਬੜਕ ਨਹੀਂ ਮਾਰਦਾ ਨਾਮ ਧਨ ਵਾਲਾ ਆਪਣੇ ਆਪ ਨੂੰ ਸੰਕੋਚ ਕੇ ਰੱਖਦਾ ਤੇ ਸੰਸਾਰੀ ਲੋਕਾਂ ਕੋਲ ਚਾਰ ਪੈਸੇ ਆ ਜਾਣ ਬਹੁਤ ਰੌਲਾ ਪਾਉਂਦੇ ਨੇ ਮੇਰੇ ਕੋਲ ਬਹੁਤ ਮਾਇਆ ਮੈਂ ਖਰੀਦ ਸਕਦਾ ਸਾਰੀ ਦੁਨੀਆਂ ਨੂੰ ਕਿੰਨਾ ਕੁਛ ਬੋਲ ਜਾਂਦੇ ਅਵਾ ਤਵਾ ਮਹਾਰਾਜ ਕਹਿੰਦੇ ਇਹ ਦੇਖੋ ਲੋਕ ਸੰਸਾਰ ਦੇ ਜਿੰਨੇ ਜੀਵ ਨੇ ਮਾਇਆ ਦੇ ਮਸਤੀ ਵਿੱਚ ਹੀ ਤੁਰੇ ਫਿਰਦੇ ਨੇ ਆ ਮਾਇਆ ਮੈਂ ਜਨਮ ਹੈ ਮਰਨਾ ਪਰ ਇਹ ਨਹੀਂ ਜਾਣਦੇ ਕਿ ਇਸ ਸੰਸਾਰਕ ਮਾਇਆ ਦੇ ਵਿੱਚ ਰਹਿ ਕੇ ਬਾਰ ਬਾਰ ਜੰਮਣਾ ਬਾਰ ਬਾਰ ਮਰਨਾ ਹੀ ਪੱਲੇ ਪੈਂਦਾ ਬਾਰ ਬਾਰ ਜੰਮੀ ਜਾਣਾ ਬਾਰ ਬਾਰ ਮਰਨਾ ਇਹ ਮਾਇਆ ਦਾ ਕਰਮ ਹੈ ਤੇ ਨਾਮ ਦੇ ਵਿੱਚ ਰਹਿ ਕੇ ਹਮੇਸ਼ਾ ਲਈ ਟਿਕਾਓ ਪ੍ਰਾਪਤ ਹੋ ਜਾਂਦਾ ਸਤਿਗੁਰੂ ਕਹਿੰਦੇ ਜਿਉਂ ਜਿਉਂ ਹੁਕਮ ਦੇਵੇਂ ਤਿਉਂ ਕਰਨਾ ਕਹਿੰਦੇ ਇਹਦੇ ਵੀ ਵੱਸ ਨਹੀਂ ਇਹ ਤਾਂ ਪਿੱਛੋਂ ਹੀ ਜਿਵੇਂ ਜਿਵੇਂ ਧੁਰੋਂ ਹੀ ਹੁਕਮ ਚੱਲਦਾ ਉਸੇ ਤਰ੍ਹਾਂ ਹੀ ਇਹ ਜੀਵ ਕਰਦਾ ਕਠਪੁਤਲੀ ਹੈ ਤਾਂ ਜਿਹੋ ਜਿਹੇ ਧਾਗੇ ਨਾਲ ਜਿੱਧਰ ਨੂੰ ਘੁਮਾਵਨੇ ਉੱਧਰ ਨੂੰ ਤੁਰ ਪੈਂਦਾ ਜਦੋਂ ਹੰਕਾਰ ਕਰਦਾ ਕਹਿੰਦੇ ਉਦੋਂ ਹੀ ਅੰਨਾ ਹੋ ਜਾਂਦਾ ਜਦੋਂ ਹੰਕਾਰ ਛੱਡ ਦਿੰਦਾ ਉਦੋਂ ਨਿਮਰਤਾ ਆ ਗਈ ਫਿਰ ਸੰਜਾਖਾ ਹੋ ਜਾਂਦਾ ਹੰਕਾਰੀ ਨੂੰ ਰਾਹ ਨਹੀਂ ਦਿੰਦੇ ਹੰਕਾਰ ਦੀ ਇੱਕ ਮਾੜੀ ਜਿਹੀ ਝਲਕ ਦਿਖਾਈ ਮਹਾਰਾਜ ਨੇ ਕਹਿੰਦੇ ਬਾਬਾ ਮੋਹਨ ਜੀ ਤੋਂ ਪੋਥੀਆਂ ਲੈ ਕੇ ਆਉਣੀਆਂ ਨੇ ਕੌਣ ਜਾਵੇਗਾ ਸੋ ਉਸ ਵਕਤ ਬਾਬਾ ਬੁੱਢਾ ਜੀ ਖੜੇ ਹੋ ਮੈਂ ਲਿਆਉਣਾ ਜੀ ਸੀਨੀਅਰ ਸਭ ਤੋਂ ਵੱਡਾ ਪੁਰਾਣਾ ਮਹਾਰਾਜ ਕਹਿੰਦੇ ਲਿਆ ਫਿਰ ਜਾ ਕੇ ਬਾਬਾ ਬੁੱਢਾ ਜੀ ਪੋਥੀਆਂ ਲਿਆ ਦਿੱਤੀਆਂ ਹੀ ਨਹੀਂ ਪੋਥੀਆਂ ਨੇ ਬਾਬਾ ਮੋਹਨ ਜੀ ਦੀ ਸਮਾਧੀ ਨਹੀਂ ਖੋਲ ਸਕੇ। ਉਸ ਵਕਤ ਭਾਈ ਗੁਰਦਾਸ ਜੀ ਨੂੰ ਵੀ ਕਿਹਾ, ਉਹ ਕਹਿੰਦੇ ਮੈਂ ਲਿਆਉਣਾ ਜਾ ਕੇ, ਉਹ ਵੀ ਨਹੀਂ ਪੋਥੀਆਂ ਲਿਆ ਸਕੇ, ਕਿਉਂਕਿ ਉਹ ਤਾਂ ਇੱਕ ਆਪਾਂ ਨੂੰ ਵੈਸੇ ਹੀ ਕੌਤਕ ਦਿਖਾਉਣਾ ਹੁੰਦਾ, ਵਾਸਤਵ ਵਿੱਚ ਉਹਨਾਂ ਮਹਾਂਪੁਰਸ਼ਾਂ ਵਿੱਚ ਮੈਂ ਹੈ ਨਹੀਂ ਸੀ, ਪਰ ਉਹਨਾਂ ਨੂੰ ਪਾਤਰ ਬਣਾ ਕੇ ਮੈਂ ਦਾ ਦੁਨੀਆਂ ਦੇ ਅੱਗੇ ਦਿਖਾ ਦਿੱਤਾ ਕਿ ਜਿਹਨੇ ਮੈਂ ਕਿਹਾ ਉਹਨੂੰ ਗੁਰਬਾਣੀ ਨਹੀਂ ਮਿਲੀ। ਫਿਰ ਆਪ ਗਏ, ਕਹਿੰਦੇ ਚਲੋ ਭਾਈ ਆਪਾਂ ਚੱਲਦੇ ਹਾਂ, ਸਾਰੇ ਸੰਗਤ ਚਲੋ ਬਈ, ਜਾ ਕੇ ਥੱਲੇ ਬੈਠ ਕੇ ਨਿਮਰਤਾ ਨਾਲ ਸ਼ਬਦ ਪੜਿਆ, ਸ਼ਬਦ ਦੇ ਨਾਲ ਹੀ ਦਸਮ ਦੁਆਰ ਖੁੱਲ੍ਹ ਗਿਆ, ਸਮਾਧੀ ਖੁੱਲ੍ਹ ਗਈ। ਬਾਬਾ ਮੋਹਨ ਜੀ ਆਏ, ਉੱਤਰ ਕੇ ਚਰਨੀ ਹੱਥ ਲਾਇਆ ਮਹਾਰਾਜ ਦੇ, ਪਹਿਲਾਂ ਤਾਂ ਫਰੇਮਾਂ ਦੂਰ ਕੀਤਾ, ਫਿਰ ਪੋਥੀਆਂ ਦਿੱਤੀਆਂ। ਇਹ ਕੀ ਹੈ ਮਹਾਰਾਜ ਕਹਿੰਦੇ, ਜੋ ਕੁਝ ਨਿਮਰਤਾ ਵਿੱਚ ਹੈ ਉਹ ਹੰਕਾਰ ਵਿੱਚ ਨਹੀਂ, ਕਿਉਂਕਿ ਹੰਕਾਰੀ ਬੰਦੇ ਦੀਆਂ ਅੱਖਾਂ ਬੰਦ ਹੋ ਜਾਂਦੀਆਂ ਨੇ, ਬੋਲ ਨਾ ਜਾਣਾ ਮਾਇਆ ਮਦ ਮਾਤਾ, ਮਰਨਾ ਚੀਤ ਨਾ ਆਵੇ। ਤੇ ਜਿਹੜੇ ਬੰਦੇ ਚ ਨਿਮਰਤਾ ਉਹਨੂੰ ਰਸਤਾ ਦੇ ਜਾਂਦੇ ਨੇ, ਉਹਨੂੰ ਸੋਝੀ ਪਈ ਜਾਂਦੀ ਹੈ। ਮਹਾਰਾਜ ਕਹਿੰਦੇ ਜਿਵੇਂ ਜਿਵੇਂ ਉਹਦਾ ਹੁਕਮ ਹੈ ਉਵੇਂ ਉਵੇਂ ਕਰਨਾ, ਕੋ ਊਨ ਨਾ ਕੋ ਪੂਰਾ, ਨਾ ਤਾਂ ਕੋਈ ਅਕਲ ਤੋਂ ਊਣਾ ਹੀ ਹੈ ਨਾ ਕੋਈ ਅਕਲ ਦੇ ਵਿੱਚ ਕਹਿੰਦੇ ਪੂਰਾ ਹੀ ਹੈ। ਇਹ ਨਹੀਂ ਕੋਈ ਕਹਿ ਸਕਦਾ ਕਿ ਮੈਂ ਬੜਾ ਸਿਆਣਾ, ਕੋ ਸੁਗਰ ਨਾ ਕੋ ਮੂਰਾ, ਮੂਰਾ ਹੁੰਦਾ ਮੂੜਾ ਮੂਰਖ, ਕੋਈ ਨਾ ਕੋਈ ਸੁਗੜ ਸਿਆਣਾ ਨਾ ਕੋਈ ਦੁਨੀਆਂ ਚ ਮੂਰਖ ਹੈ, ਨਾ ਕੋਈ ਮੂਰਖ ਨਾ ਕੋਈ ਸਿਆਣਾ, ਵਰਤਾ ਸਭ ਕੁਛ ਤੇਰਾ ਭਾਣਾ। ਇਹ ਤਾਂ ਜਿੰਨਾ ਕੁ ਤੁਸੀਂ ਕਿਸੇ ਨੂੰ ਸਿਆਣਾ ਬਣਾ ਦਿੰਦੇ ਹੋ ਉਹਨਾਂ ਕੋਲ ਸਿਆਣਾ ਬਣ ਜਾਂਦਾ ਹੈ, ਵਾਲੀਅਮ ਤੁਹਾਡੇ ਹੱਥ ਚ ਹੈ। ਮੈਂ ਕਹਾਂ ਮੈਂ ਸਿਆਣਾ, ਪਿੱਛੋਂ ਮੇਰਾ ਵਾਲੀਅਮ ਘਟਾ ਦੇਣਗੇ, ਬੁੱਧੀ ਮੰਦ ਪੈ ਜਾਵੇਗੀ, ਪੱਖਾ ਹੌਲੀ। ਪੱਖਾ ਕੀ ਚੀਜ਼ ਹੈ, ਰੈਗੂਲੇਟਰ ਤੋਂ ਨੰਬਰ ਘਟਾ ਦਿੰਦੇ ਹਾਂ ਆਪਾਂ, ਪੱਖਾ ਮਾਰੇ ਗਏ, ਹੁਣ ਦੱਸ ਵੀ ਤੇਰੀ ਹਵਾ ਕਿੱਧਰ ਗਈ, ਇੱਕ ਨੰਬਰ ਤੇ ਕਰਤਾ, ਹੁਣ ਕਿੱਧਰ ਗਈ ਪੰਜ ਨੰਬਰ ਵਾਲੀ ਹਵਾ। ਉਹ ਕਹਿੰਦੇ ਜੀ ਰੈਗੂਲੇਟਰ ਤਾਂ ਤੁਹਾਡੇ ਹੱਥ ਚ ਹੈ। ਵਾਹਿਗੁਰੂ ਦੇ ਹੱਥ ਵਿੱਚ ਹੈ ਰੈਗੂਲੇਟਰ ਆਪਣਾ, ਜੇ ਮਾੜੀ ਜੀ ਹਉਮੈ ਕੀਤੀ ਨਹੀਂ ਤੇ ਉਹਨਾਂ ਨੇ ਬੁੱਧੀ ਘਟਾਈ ਨੀ ਉਸੇ ਟਾਈਮ, ਉਹ ਰਾਵਣ ਵਾਂਗੂ ਪੁੱਠੇ ਕੰਮ ਕਰਵਾ ਦੇਣਗੇ। ਫਿਰ ਇਸ ਕਰਕੇ ਮਹਾਰਾਜ ਕਹਿੰਦੇ ਤੁਸੀਂ ਮੇਰੀ ਸੁਰ ਚ ਸੁਰ ਮਿਲਾ ਕੇ ਚੱਲੋ, ਇਹ ਨਾ ਕਹੋ ਕਿ ਮੈਂ ਸਿਆਣਾ ਹਾਂ। ਨਹੀਂ ਜੀ, ਜਿੰਨੀ ਤੁਸੀਂ ਸਿਆਣਪ ਦਿੱਤੀ ਹੈ ਪਾਤਸ਼ਾਹ ਉਨੀ ਸਿਆਣਪ ਹੈ ਮੇਰੇ ਕੋਲ, ਘਟਾ ਦਿਓਗੇ ਘਟ ਜਾਵੇਗੀ, ਮੇਰੇ ਕਿਹੜੇ ਬਸ ਵਿੱਚ ਹੈ, ਵਧਾ ਦਿਓਗੇ ਵੱਧ ਜਾਏਗੀ। ਮਹਾਰਾਜ ਕਹਿੰਦੇ ਹੈ ਟਿਕਾਣੇ ਸਿਰ ਰਹਿ, ਨੀਵਾਂ ਹੋ ਕੇ ਰਹਿ, ਬਾਲਾ ਆਕੜੇਗਾ ਫਿਰ ਦੇਖ ਲੈ। ਭਾਈ ਗੁਰਦਾਸ ਨੂੰ ਠੀਕਰੀਆਂ ਦਿਖਾ ਤੀਆਂ, ਜਿਉਂ ਦੌੜੇ ਕਾਂਸੀ ਚਲੇ ਗਏ। ਮਹਾਰਾਜ ਛੇਵੇਂ ਪਾਤਸ਼ਾਹ ਕਹਿਣ ਲੱਗੇ, ਕਿਉਂ ਭਾਈ ਗੁਰਦਾਸ, ਜੇ ਗੁਰਸਾਂਗ ਵਰਤਦਾ ਅੱਗੇ ਕੀ ਹੈ। ਮਹਾਰਾਜ ਗਲਤੀ ਹੋ ਗਈ, ਸਿੱਖ ਸਿਦਕ ਨਾ ਹਾਰੇ। ਨਹੀਂ ਮਹਾਰਾਜ, ਕਿਆ ਕਰੇ ਸਿੱਖ ਵਿਚਾਰਾ, ਫਿਰ ਸਿੱਖ ਵਿਚਾਰਾ ਉੱਥੇ ਕੀ ਕਰ ਸਕਦਾ। ਮਹਾਰਾਜ ਕਹਿੰਦੇ ਹੋਮੇ ਨਾ ਕਰਿਆ ਕਰੋ, ਜਦੋਂ ਹੋਮੇ ਕਰਦੇ ਹੋ ਤਾਂ ਸਾਨੂੰ ਥੋੜਾ ਜਿਹਾ ਫਿਰ ਖਿੱਚਣਾ ਪੈਂਦਾ ਸਿੱਖ ਨੂੰ। ਹੋਮੇ ਕਿਸੇ ਨੂੰ ਵੀ ਹੋਈ ਆ, ਮਹਾਰਾਜ ਨੇ ਲਿਹਾਜ਼ ਨਹੀਂ ਕੀਤਾ, ਕਿਉਂਕਿ ਆਪਾਂ ਨਹੀਂ ਚਾਹੁੰਦੇ ਕਿ ਆਪਣੇ ਬੱਚਿਆਂ ਨੂੰ ਕੋਈ ਨੁਕਸਾਨ ਹੋਵੇ ਕਿਸੇ ਗੱਲੋਂ, ਬੱਚਾ ਵਿਗੜੇ। ਜੇ ਥੋੜਾ ਜਿਹਾ ਵਿਗੜਨ ਲੱਗਦਾ ਫਿਰ ਆਪਾਂ ਖਿੱਚ ਵੀ ਦਿੰਦੇ ਹਾਂ ਉਹਨੂੰ, ਉਹ ਸਿੱਧਾ ਹੋ ਜਾਂਦਾ ਉਸ ਵਕਤ। ਜੇ ਆਪਾਂ ਵੀ ਵਿਗੜਨ ਲੱਗਦੇ ਹਾਂ, ਕੋਈ ਵੀ ਆਪਣੇ ਚੋਂ ਕੋਈ ਵੀ ਬੰਦਾ ਚਾਹੇ ਕਿੰਨਾ ਹੀ ਵੱਡਾ ਹੋਵੇ, ਬੜੇ ਬੜੇ ਕਿਸੇ ਗੁਰਸਿੱਖ ਨੂੰ, ਭਾਈ ਜੋਗਾ ਸਿੰਘ ਵਰਗਾ ਬਹੁਤ ਸਿਰਕੀ ਸਿੱਖ ਭਾਈ ਜੋਗਾ ਸਿੰਘ, ਪਰ ਜੇ ਮਨ ਚ ਇਹ ਆ ਗਿਆ ਉਹਦੇ ਲਾਵਾਂ ਤੋਂ ਚੱਲਣ ਵੇਲੇ, ਰਾਜ ਸੋਚੇ ਵੀ ਮੇਰੇ ਵਰਗਾ ਸਿੱਖ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਅੱਜ ਤੱਕ ਨਹੀਂ ਹੋਇਆ। ਮਹਾਰਾਜ ਨੂੰ ਉੱਥੇ ਪਤਾ ਲੱਗ ਗਿਆ, ਜੋਗਾ ਸਿੰਘ ਦੇ ਚੱਕਰ ਐਸੇ ਚਲਾ ਦਿੱਤੇ, ਜੋਗਾ ਸਿੰਘ ਨੂੰ ਬਿਲਕੁਲ ਮਿੱਟੀ ਚ ਮਿਲਾ ਦਿੱਤਾ, ਥੱਲੇ ਲਾ ਦਿੱਤਾ, ਬਿਲਕੁਲ ਜਿਹੜੀ ਹੰਗਤਾ ਸੀ ਉਹ ਖਤਮ ਕਰਤੀ। ਕਿਉਂ ਭਾਈ ਜੋਗਾ ਸਿੰਘ, ਮਹਾਰਾਜ ਤੁਹਾਡੀ ਕਿਰਪਾ ਨਾਲ ਹੀ ਬਚਿਆ, ਤੁਸੀਂ ਹੀ ਬਚਾਇਆ। ਇਸ ਕਰਕੇ ਸਤਿਗੁਰੂ ਕਹਿੰਦੇ ਜਿੱਤ ਜਿੱਤ ਲਾਭ ਹੋ ਤਿੱਤ ਤਿੱਤ ਲੱਗਣਾ, ਤੁਸੀਂ ਜਿੱਥੇ ਜਿੱਥੇ ਸਾਨੂੰ ਲਾਉਂਦੇ ਹੋ ਉੱਥੇ ਉੱਥੇ ਅਸੀਂ ਲੱਗਦੇ ਹਾਂ। ਨਾਨਕ ਠਾਕੁਰ ਸਦਾ ਅਲਿਪਨਾ, ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਜੀ ਤਾਂ ਸਦਾ ਹੀ ਨਿਰਲੇਪ ਰਹਿੰਦੇ ਨੇ, ਆਪ ਨਿਰਲੇਪ ਨੇ ਤੇ ਸਾਨੂੰ ਉਹਨਾਂ ਨੇ ਲਾਇਆ ਹੋਇਆ ਕੰਮਾਂ ਵਿੱਚ ਧੰਦਿਆਂ ਵਿੱਚ, ਜਿੱਥੇ ਲਾਇਆ ਹੋਇਆ ਉੱਥੇ ਲਾਇਆ ਹੋਇਆ, ਇਸ ਕਰਕੇ ਉਹਨਾਂ ਨੇ ਲਾਇਆ। ਹਰੇਕ ਨੂੰ ਆਪੋ ਆਪਣੇ ਕੰਮਾਂ ਚ ਲਾਇਆ। ਜਿੰਨੀ ਬੁੱਧੀ ਦਿੱਤੀ ਆ ਉਨੀ ਕੁ ਆਪਣੇ ਚ ਸਿਆਣਪ ਹੈ। ਸਾਰਿਆਂ ਨੂੰ ਆਪੋ ਆਪਣੀ ਬੁੱਧੀ, ਤੁਹਾਡੇ ਕੋਲ ਤੁਹਾਡੀ ਬੁੱਧੀ ਹੈ। ਮੈਂ ਨਹੀਂ ਕਹਿੰਦਾ ਮੈਂ ਸਿਆਣਾ, ਮੈਨੂੰ ਜਿੰਨੀ ਕੁ ਦਿੱਤੀ ਮੈਂ ਉਹਨਾਂ ਕੋ ਬੋਲਦਾ। ਸੰਗਤ ਵਿੱਚ ਇਸ ਤੋਂ ਵੀ ਉੱਤੇ ਬੈਠੇ, ਜੇ ਕੋਈ ਕਹੇ ਮੈਂ ਸਿਆਣਾ ਉਹ ਤੋਂ ਵੀ ਉੱਤੇ ਇੱਕ ਬੈਠਾ। ਅੱਗੇ ਤੋਂ ਅੱਗੇ ਸਿਆਣੇ ਤੋਂ ਸਿਆਣਾ ਸੰਗਤ ਵਿੱਚ ਬੈਠਾ, ਸੋਝੀ ਵਾਲੇ ਬੈਠੇ ਨੇ, ਉਸ ਤੋਂ ਵੀ ਅੱਗੇ ਬੈਠੇ ਨੇ। ਆਪਾਂ ਕਿੱਥੇ ਕੁ ਤੱਕ ਪਿੱਛਾ ਕਰਾਂਗੇ ਕਿਸੇ ਦਾ? ਇੰਨਾ ਹੀ ਕਹਿ ਸਕਦੇ ਹਾਂ ਕਿ ਜਿਉਂ ਤੂੰ ਬੁਲਾ ਹੈ ਸਵਾਮੀ, ਜਿਵੇਂ ਤੁਸੀਂ ਬੁਲਾਉਂਦੇ ਹੋ ਉਵੇਂ ਅਸੀਂ ਬੋਲਦੇ ਹਾਂ। ਕੁਦਰਤ ਕਵਣ ਹਮਾਰੀ, ਸਾਡੀ ਕੀ ਸ਼ਕਤੀ ਹੈ ਕਿ ਅਸੀਂ ਬੋਲ ਜਾਈਏ ਕੁਛ? ਇਸ ਕਰਕੇ ਜੇ ਆਪਾਂ ਇੱਥੇ ਕੁ ਖੜੇ ਰਹੇ ਤਾਂ ਕਾਮਯਾਬੀ ਜ਼ਰੂਰ ਮਿਲੇਗੀ ਆਪਾਂ ਨੂੰ। ਬਈ ਮਹਾਰਾਜ ਜਿਵੇਂ ਤੁਸੀਂ ਕਰਾਉਂਦੇ ਹੋ ਉਵੇਂ ਕਰਦੇ ਹਾਂ, ਸਾਡੇ ਹੱਥ ਬਸ ਕੁਛ ਨਹੀਂ ਹੈਗਾ। ਫਿਰ ਤਾਂ ਹੈ ਤਰੱਕੀਆਂ ਵਿੱਚ ਸਿੱਖ, ਤੇ ਜੇ ਸਿੱਖ ਅੰਨਾ ਹੋ ਗਿਆ ਹੰਕਾਰ ਵਿੱਚ ਫਿਰ ਕੋਈ ਰਸਤਾ ਨਹੀਂ ਮਿਲਣਾ। ਇਸ ਕਰਕੇ ਮਹਾਰਾਜ ਕਹਿੰਦੇ ਨੇ ਜੇ ਤੂੰ ਆਪਣੇ ਆਪ ਨੂੰ ਰੰਗ ਚੜਾਉਣਾ, ਰਾਰਾ ਰੰਗ ਹੋ ਆ ਮਨ ਆਪਣਾ, ਹਰ ਹਰ ਨਾਮ ਜਪ ਹੋ ਜਪ ਰਸਨਾ। ਚਲੋ ਦੋ ਪੰਕਤੀਆਂ ਪੜ੍ਹ ਹੀ ਲੈਂਦੇ ਹਾਂ। ਰਾਰਾ ਰੰਗ ਯਾ ਮਨ ਆਪਣਾ, ਰਾਰਾ ਰੰਗ ਯਾ ਮਨ ਆਪਣਾ, ਰਾਰਾ ਰੰਗ। ਹਰ ਹਰ ਨਾਮ ਜਪੋ ਜਪ ਰਸਨਾ, ਹਰ ਹਰ ਨਾਮ ਜਪੋ ਜਪ ਰਸਨਾ, ਹਰ ਹਰ ਵਾਹਿਗੁਰੂ 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 ਦੇ ਵਿੱਚ 12ਵਾਂ ਸਲੋਕ ਮਹਾਰਾਜ ਕਿਰਪਾ ਕਰਕੇ ਬਖਸ਼ਿਸ਼ ਕਰ ਰਹੇ ਨੇ। ਸਲੋਕ ਲਾਲ ਗੋਪਾਲ ਗੋਬਿੰਦ ਪ੍ਰਭ ਗਹਿਰ ਗੰਭੀਰ ਅਥਾਹ। ਮਹਾਰਾਜ ਕਹਿੰਦੇ ਉਹ ਇਤਨਾ ਗਹਿਰ ਹੈ, ਡੂੰਘਾ ਹੈ, ਸਮੁੰਦਰ ਬਹੁਤ ਡੂੰਘਾ ਹੁੰਦਾ ਪਰ ਉਹ ਕੁਛ ਵੀ ਨਹੀਂ। ਵਾਹਿਗੁਰੂ ਤਾਂ ਇਤਨਾ ਡੂੰਘਾ ਜਿਹਦਾ ਕੋਈ ਅੰਤ ਹੀ ਨਹੀਂ। ਗੰਭੀਰ ਜਿਵੇਂ ਪਹਾੜ ਹਿਮਾਲਿਆ ਪਰਬਤ ਹੈ, ਕਿੰਨੀ ਮਰਜ਼ੀ ਤੇਜ਼ ਹਨੇਰੀ ਆ ਜਾਏ ਹਿਮਾਲਿਆ ਨੂੰ ਕੋਈ ਫਰਕ ਨਹੀਂ ਪੈਂਦਾ, ਕਿੰਨੀ ਬਰਫ਼ ਪੈ ਜਾਏ ਹਿਮਾਲਿਆ ਨੂੰ ਕੋਈ ਫਰਕ ਨਹੀਂ ਪੈਂਦਾ, ਕੁਛ ਵੀ ਹੋ ਜਾਏ ਹਿਮਾਲਿਆ ਨੂੰ ਕੋਈ ਫਰਕ ਹੀ ਨਹੀਂ ਪੈਂਦਾ। ਉਹਨੂੰ ਕਹਿੰਦੇ ਗੰਭੀਰ। ਪਰਮਾਤਮਾ ਨੂੰ ਕੋਈ ਫਰਕ ਨਹੀਂ ਪੈਂਦਾ, ਉਹ ਗਹਿਰ ਹੈ, ਗੰਭੀਰ ਹੈ, ਅਥਾਹ ਹੈ, ਬਹੁਤ ਵੱਡਾ ਹੈ, ਡੂੰਘਾ ਹੈ, ਜਿਹਦਾ ਨਾ ਕੋਈ ਅੰਤ, ਨਾ ਇੱਧਰ ਨਾ ਉੱਧਰ, ਨਾ ਕਿਸੇ ਪਾਸੇ ਵੀ ਨਾ ਤੋਲਿਆ ਜਾਵੇ, ਨਾ ਅੰਦਾਜ਼ਨ, ਕੁਛ ਨਹੀਂ ਹੋ ਸਕਦਾ ਉਹਦਾ ਕੋਈ ਅੰਦਾਜ਼ਾ। ਲਾਲ ਪਿਆਰਾ, ਜਿੱਥੇ ਵੀ ਲਾਲ ਅੱਖਰ, ਇਹ ਸਾਰੇ ਅੱਖਰ ਪੁਰਾਣੇ, ਲਾਲ ਜਾਂ ਢੋਲ ਜਾਂ ਜਾਨੀ, ਇਹ ਜਿੱਥੇ ਜਿੱਥੇ ਗੁਰਬਾਣੀ ਚ ਅੱਖਰ ਆਉਣਗੇ। ਪਿਆਰਾ ਗੋਪਾਲ ਗੋਬਿੰਦ ਵਾਹਿਗੁਰੂ ਪ੍ਰਭ, ਗੋ ਜੋ ਧਰਤੀ ਦੀ ਪਾਲ ਪਾਲਣਾ ਕਰਨ ਵਾਲਾ ਹੈ, ਗੋ ਜੋ ਬਿੰਦ ਜੋ ਇੰਦਰੀਆਂ ਨੂੰ ਪ੍ਰਕਾਸ਼ ਦੇਣ ਵਾਲਾ ਹੈ, ਜੋ ਪ੍ਰਭੂ ਸੱਤਾ ਦੇਣ ਵਾਲਾ ਸਾਰਿਆਂ ਨੂੰ, ਐਸਾ ਜੋ ਗਹਿਰ ਗੰਭੀਰ ਥਾ ਵਾਹਿਗੁਰੂ ਹੈ, ਉਹਦੇ ਬਰਾਬਰ ਕੁਛ ਹੈ ਹੋਰ? ਦੂਸਰ ਨਾਹੀ ਅਵਰ ਕੋ ਨਾਨਕ ਬੇਪਰਵਾਹ। ਮਹਾਰਾਜ ਕਹਿੰਦੇ ਦੂਸਰਾ ਉਹਦੇ ਬਰਾਬਰ ਕੋਈ ਹੈ ਹੀ ਨਹੀਂ ਹੋਰ, ਉਹ ਬੜਾ ਬੇਪਰਵਾਹ ਹੈ। ਇੱਕ ਤਾਂ ਹੁੰਦਾ ਛੋਟਾ, ਇੱਕ ਹੁੰਦਾ ਵੱਡਾ, ਇੱਕ ਉਹ ਤੋਂ ਵੱਡਾ, ਇੱਕ ਉਹ ਤੋਂ ਵੱਡਾ। ਉਹਨੂੰ ਤਾਂ ਆਪਾਂ ਜੇ ਇਹ ਕਹੀਏ ਵੀ ਤੂੰ ਵੱਡਾ ਹੈ ਤਾਂ ਵੀ ਕਹਿ ਨਹੀਂ ਸਕਦੇ, ਕਿਉਂਕਿ ਉਹ ਇੰਨਾ ਵੱਡਾ, ਇੰਨਾ ਵੱਡਾ ਹੈ, ਬੰਦੇ ਦਾ ਮੂੰਹ ਹੀ ਖੁੱਲ੍ਹਾ ਹੀ ਰਹਿ ਜਾਂਦਾ, ਮੁੜ ਕੇ ਮੂੰਹ ਬੰਦ ਨਹੀਂ ਹੁੰਦਾ। ਵੱਡਾ ਵੱਡਾ ਕਹਿੰਦੇ ਆ, ਮੂੰਹ ਹੀ ਖੜ ਜਾਂਦਾ, ਜ਼ੁਬਾਨ ਘਸ ਜਾਂਦੀ, ਦੰਦ ਘਸ ਜਾਂਦੇ ਨੇ, ਮੁੱਖ ਦੰਤ ਰਸਨ ਸਗਲ ਘਸ ਜਾਵਤ। ਉਹਦੇ ਸਿਮਰਨ ਕਰਦਿਆਂ ਕਰਦਿਆਂ ਨੂੰ ਵੱਡਾ ਵੱਡਾ ਕਹਿੰਦੇ ਆ, ਕਰੋੜਾਂ ਅਰਬਾਂ ਖਰਬਾਂ ਜ਼ੁਬਾਨਾਂ ਘਸ ਗਈਆਂ ਪਰ ਉਹਨੂੰ ਕੋਈ ਵੱਡਾ
ਦੱਸ ਨਹੀਂ ਸਕਿਆ ਕਿ ਕਿੱਡਾ ਕੁ ਵੱਡਾ। ਇਸ ਕਰਕੇ ਮਹਾਰਾਜ ਕਹਿੰਦੇ ਉਹ ਬੇਪਰਵਾਹ, ਇੱਕ ਤਾਂ ਥੋੜਾ ਵੱਡਾ, ਉਹ ਤਾਂ ਬਹੁਤਾ ਜ਼ਿਆਦਾ ਵੱਡਾ, ਆਪਣੇ ਅੰਦਾਜ਼ੇ ਤੋਂ ਜਰਾ ਬਾਹਰ ਹੀ ਆ ਕੰਮ, ਸਾਰਾ ਕੁਛ ਪਤਾ ਹੀ ਨਹੀਂ ਲੱਗਦਾ। ਪੌੜੀ ਲੱਲਾ ਤਾਕੈ ਲਵੈ ਨਾ ਕਹੂ, ਲੱਲੇ ਅੱਖਰ ਦੁਆਰਾ ਕਹਿੰਦੇ ਨੇ ਤਾਕੈ ਲਵੈ ਨਾ ਕਹੂ। ਲਵੈ ਹੁੰਦਾ ਬਰਾਬਰ ਜਾਂ ਸਦਰਸ, ਕਹਿੰਦਾ ਲਵੇ ਲਾ ਕੇ ਦੇਖ ਲੈ ਇਹਨੂੰ, ਕਿਸੇ ਚੀਜ਼ ਦੀ ਗਿਣਤੀ ਮਿਣਤੀ ਕਰਦੇ, ਲਵੇ ਲਾ ਕੇ ਦੇਖ, ਆ ਸੋਟੀ ਵੱਡੀ ਕਿ ਉਹ ਵੱਡੀ, ਲਵੇ ਲਾ ਕੇ ਦੇਖ ਲੈ, ਇੱਕ ਇਲਾਕੇ ਦੀ ਬੋਲੀ। ਜਾਂ ਲਵੇ ਲਾ ਕੇ ਦੇਖੀ, ਕਹਿੰਦੇ ਇਹ ਤਾਂ ਬਈ ਬਹੁਤ ਵੱਡੀ। ਮਹਾਰਾਜ ਕਹਿੰਦੇ ਉਹਦੇ ਬਰਾਬਰ, ਉਹਦੇ ਸਦਰਸ਼ ਹੋਰ ਕੋਈ ਵੀ ਨਹੀਂ ਹੈ, ਇੱਕ ਹੈ ਆਪ ਅਵਰ ਨਹਿ ਹੋਊ, ਇੱਕੋ ਇੱਕ ਆਪ ਹੀ ਆਪ ਹੈ, ਹੋਰ ਕੋਈ ਹੈ ਹੀ ਨਹੀਂ ਉਹਦੇ ਬਰਾਬਰ, ਕੋਈ ਨਹੀਂ ਉਨਾ ਵੱਡਾ ਜਿੰਨਾ ਵੱਡਾ ਵਾਹਿਗੁਰੂ ਹੈ। ਨਾਲੇ ਸਾਡੀਆਂ ਬੁੱਧੀਆਂ ਬਹੁਤ ਛੋਟੀਆਂ ਛੋਟੀਆਂ ਨੇ, ਐਵੇਂ ਹੀ ਕੀ ਕਹਿਣਾ, ਮਾੜੀਆਂ ਮਾੜੀਆਂ ਬੁੱਧੀਆਂ, ਇਹ ਕੋਈ ਬੁੱਧੀਆਂ ਥੋੜੀ। ਕਿੱਥੇ ਇੱਕ ਇੰਨਾ ਵੱਡਾ ਭਾਖੜਾ ਡੈਮ ਤੇ ਕਿੱਥੇ ਇੱਕ ਜੀਰੋ ਵਾਰਡ ਦਾ ਬੱਲਬ, ਉਹਦਾ ਕੀ ਮੁਕਾਬਲਾ, ਜੀਰੋ ਵਾਰਡ ਦਾ ਕੀ ਬੱਲਬ ਹੈ, ਮਮੂਲੀ ਉਹ ਵੀ ਵੱਡਾ ਹੈ ਕਿ ਲੜੀਆਂ ਲਟਕਦੀਆਂ ਉਹਨਾਂ ਚ ਇੱਕ ਬੱਲਬ ਹੁੰਦੇ ਨਿੱਕੇ ਨਿੱਕੇ ਪਿੱਦੇ ਜੇ ਐਵੇਂ, ਉਹ ਬੱਲਬ ਹੈ ਤੇ ਕਿੱਥੇ ਭਾਖੜਾ ਡੈਮ। ਉਹਨਾਂ ਦੋਨਾਂ ਦਾ ਮੁਕਾਬਲਾ ਦੇਖ ਲਓ ਵੀ ਕਰਕੇ, ਆਪਣੀਆਂ ਬੁੱਧੀਆਂ ਵਾਹਿਗੁਰੂ ਦੇ ਸਾਹਮਣੇ ਐ ਜਿਵੇਂ ਲੜੀ ਦਾ ਬੱਲਬ ਹੁੰਦਾ ਇੱਕ ਛੋਟਾ ਜਿਹਾ, ਆਪਾਂ ਮਾਰਦੇ ਡੀਂਗਾ ਉਹ ਬੱਲਬ ਹੀ ਨਹੀਂ। ਮਾਣ ਕਹਿੰਦਾ ਮੈਂ ਬੜਾ ਚਾਨਣ ਕਰਾਂ, ਟਟਿਆਣਾ ਜਿਹੜਾ ਹੁੰਦਾ ਜੁਗ ਨੂੰ ਟਟਿਆਣਾ ਕਹਿੰਦੇ ਨੇ, ਉਹ ਹੀ ਨਹੀਂ ਮਾਣ ਰਾਤ ਨੂੰ ਕਹਿੰਦਾ ਮੇਰੇ ਵਰਗੀ ਲਾਈਟ ਨਹੀਂ ਕੋਈ ਕਰ ਸਕਦਾ, ਉਹੀ ਲਾਈਟ ਕਰੀ ਜਾਂਦਾ ਆਪਣੀ। ਪਰ ਮਹਾਰਾਜ ਕਹਿੰਦੇ ਉਹ ਪਰਮਾਤਮਾ ਬਰਾਬਰ ਤਾਂ ਕੀ, ਤੂੰ ਤਾਂ ਇੱਕ ਸੂਰਜ ਦੇ ਬਰਾਬਰ, ਕੀ ਤਾਂ ਦੀਵੇ ਬਰਾਬਰ ਵੀ ਹੈ ਨਹੀਂ ਤੂੰ ਤਾਂ। ਇਸ ਕਰਕੇ ਸਾਡੀਆਂ ਤਾਂ ਬੁੱਧੀਆਂ ਨੇ ਮੰਦ, ਔਰ ਵਿਚਾਰ ਦੇਤੀ ਉਹਨਾਂ ਨੇ ਸਾਨੂੰ ਬਹੁਤ ਵੱਡੀ, ਸਾਡੇ ਤਾਂ ਕੰਪਿਊਟਰ ਹੀ ਬੰਦ ਹੋਏ ਨੇ ਦਿਮਾਗ ਦੇ, ਤੁਹਾਡੀ ਵਿਚਾਰ ਤਾਂ ਅਸੀਂ ਕਰ ਨਹੀਂ ਸਕਦੇ। ਪਰ ਮਹਾਰਾਜ ਕਹਿੰਦੇ ਜਿੰਨੀ ਕੁ ਹੁੰਦੀ ਉਨੀ ਕੁ ਕਰ ਲਓ। ਸੋ ਜਿਵੇਂ ਕੋਈ ਮਹਾਂਪੁਰਸ਼ ਸੀਗੇ ਮੈਨੂੰ ਕਹਿੰਦੇ ਕਥਾ ਕਰ, ਹੁਣ ਉਹਨਾਂ ਸਾਹਮਣੇ ਮੈਂ ਤਾਂ ਸਿੱਖਦਾ ਸੀ ਉਹਨਾਂ ਤੋਂ, ਮੈਂ ਕਿਹਾ ਤੁਹਾਡੇ ਸਾਹਮਣੇ ਥੋੜੀ ਮੈਂ ਕਰ ਸਕਦਾ, ਮੈਂ ਕਿਹਾ ਮੈਂ ਦੀਵਾ ਤੁਸੀਂ ਸੂਰਜ। ਕਹਿੰਦੇ ਇਹਦਾ ਮਤਲਬ ਇਹ ਥੋੜੀ ਹੁੰਦਾ ਵੀ ਹੁਣ ਜੇ ਸੂਰਜ ਨਿਕਲਿਆ ਤਾਂ ਹੁਣ ਦੀਵਾ ਆਪਣਾ ਪ੍ਰਕਾਸ਼ ਛੱਡ, ਦੀਵਾ ਆਪਣੇ ਥਾਂ ਜਗੀ ਜਾਂਦਾ, ਸੂਰਜ ਆਪਣਾ ਕੰਮ ਕਰੀ ਜਾਂਦਾ। ਇਸ ਕਰਕੇ ਕਹਿੰਦੇ ਭਾਈ ਵਾਹਿਗੁਰੂ ਦੀ ਉਪਮਾ ਛੱਡਣੀ ਨਹੀਂ, ਜਿੰਨੀ ਕੁ ਜ਼ੁਬਾਨ ਦਿੱਤੀ ਹੈ ਉਨੀ ਕੁ ਉਪਮਾ ਆਪਾਂ ਕਰੀ ਜਾਣੀ ਹੈ। ਇੱਕ ਦੂਜੀ ਬਹੁ ਲੱਖ ਹੋਏ ਲੱਖ ਹੋਵੇ ਲੱਖ ਵੀਸ, ਲੱਖ ਲਾ ਗੇੜਾ ਆਖੀਏ ਇੱਕ ਨਾਮ ਜਗਦੀਸ਼, ਹੋਵਨਹਾਰ ਹੋਤ ਸਦ ਆਇਆ। ਉਹ ਹੋਵਨਹਾਰ ਜੋ ਪਰਮੇਸ਼ਰ ਹੈ ਸਦਾ ਹੀ ਆਪਣੇ ਆਪ ਤੋਂ ਆਪ ਹੀ ਹੁੰਦਾ ਆਇਆ, ਉਹ ਕਿਸੇ ਤੋਂ ਹੋਰ ਨਹੀਂ ਬਣਦਾ ਜਾਂ ਪੈਦਾ ਹੁੰਦਾ। ਸਹਿ ਭੰਗ ਸੁਤੇ ਪ੍ਰਕਾਸ਼, ਆਪਣੇ ਆਪ ਤੋਂ ਆਪੇ ਪ੍ਰਕਾਸ਼। ਵਾਹ ਕਾ ਅੰਤ ਨਾ ਕਾਹੂ ਪਾਇਆ, ਉਹਦਾ ਅੰਤ ਅੱਜ ਤੱਕ ਕਿਸੇ ਨੇ ਪਾਇਆ, ਸਾਰੇ ਹਟ ਗਏ ਅੰਤ ਪਾ ਪਾ ਕੇ ਅਖੀਰ ਨੂੰ ਖਤਮ ਹੀ ਹੋ ਗਏ ਨੇ। ਕੀਟ ਹਸਤ ਮੈਂ ਪੂਰ ਸਮਾਨ ਨੇ, ਕੀਟ ਕੀੜੀ ਤੇ ਹਾਥੀ ਦੇ ਵਿੱਚ ਇੱਕ ਸਮਾਨ ਬਰਾਬਰ ਵਿਆਪਕ ਹੈ, ਕਿਉਂਕਿ ਉਹਦਾ ਤਾਂ ਸਿੱਧਾ ਪ੍ਰਕਾਸ਼ ਸੋਲਰ ਸਿਸਟਮ ਹੈ, ਉਹਦਾ ਸੋਲਰ ਸਿਸਟਮ ਚ ਕਾਰਾਂ ਨੇ, ਹੁਣ ਕਾਰ ਸੋਲਰ ਸਿਸਟਮ ਨਾਲ ਚੱਲਦੀ ਆ, ਕੁੱਕਰ ਵੀ ਚੱਲੀ ਜਾਂਦਾ, ਉਹ ਬੱਲਬ ਵੀ ਜਗੀ ਜਾਂਦੇ ਨੇ। ਸੋਲਰ ਸਿਸਟਮ ਤਾਂ ਸਿਰਫ ਸੂਰਜ ਦੀ ਸ਼ਕਤੀ ਆ, ਜਿਹੜੀ ਮਰਜ਼ੀ ਚੀਜ਼ ਚਲਾ ਲਓ ਇਹ ਨਾਲ। ਵਾਹਿਗੁਰੂ ਦਾ ਪ੍ਰਕਾਸ਼ ਵੀ ਇਸੇ ਤਰ੍ਹਾਂ ਹੀ ਸਾਰਿਆਂ ਉੱਤੇ ਹੀ ਪੈਂਦਾ ਹੈ। ਇੰਨਾ ਕਿਹਾ ਵੀ ਸੋਲਰ ਸਿਸਟਮ ਚ ਸੂਰਜ ਦੀ ਜੇ ਧੁੱਪ ਨਾ ਪਈ, ਜੇ ਉਹ ਚੀਜ਼ ਕਮਰੇ ਚ ਰੱਖ ਲਈਏ, ਫੇਰ ਨਹੀਂ ਅਸਰ ਪੈਂਦਾ ਇੰਨਾ। ਪਰ ਵਾਹਿਗੁਰੂ ਦਾ ਪ੍ਰਕਾਸ਼ ਦਾ ਇਹ ਫਾਇਦਾ ਕਿ ਪਾਰਦਰਸ਼ਕ ਹੈ, ਵਿਆਪਕ, ਚਾਹੇ ਧਰਤੀ ਦੇ ਵਿੱਚ ਚਲੇ ਜਾਓ ਉੱਥੇ ਵੀ ਉਹਦਾ ਪ੍ਰਕਾਸ਼ ਮਿਲੂਗਾ ਤੁਹਾਨੂੰ। ਉਹਦਾ ਪ੍ਰਕਾਸ਼ ਹਰ ਜਗ੍ਹਾ ਤੇ ਹੈ, ਉਹਦਾ ਪ੍ਰਕਾਸ਼ ਸਾਡੇ ਤੇ ਵੀ ਪਈ ਜਾਂਦਾ, ਅਸੀਂ ਵੀ ਤੁਰੇ ਫਿਰਦੇ ਹਾਂ, ਕੀੜੀ ਤੇ ਵੀ ਪਈ ਜਾਂਦਾ ਉਹ ਵੀ ਤੁਰੀ ਫਿਰਦੀ ਹੈ, ਕੀਟਾਣੂ ਤੇ ਪੈਂਦਾ ਉਹ ਵੀ ਤੁਰਿਆ ਫਿਰਦਾ, ਰੋਗਾਣੂ ਜੀਵਾਣੂ ਸ਼ੁਕਰਾਣੂ ਸਭ ਤੇ ਪਈ ਜਾਂਦਾ ਉਹ ਵੀ ਤੁਰੇ ਫਿਰਦੇ ਨੇ, ਹਾਥੀ ਤੇ ਵੀ ਉਹਦਾ ਪ੍ਰਕਾਸ਼ ਪਈ ਜਾਂਦਾ। ਉਹਦਾ ਪ੍ਰਕਾਸ਼ ਐਸਾ ਸੋਲਰ ਸਿਸਟਮ ਚੱਲਦਾ ਕਿ ਦਰਖਤ ਹਰੇ ਭਰੇ ਹੋ ਜਾਂਦੇ ਨੇ, ਉਹਦਾ ਪ੍ਰਕਾਸ਼ ਐਸਾ ਸਾਡੇ ਸਾਰਿਆਂ ਉੱਤੇ ਹੁਣ ਵੀ ਪਈ ਜਾਂਦਾ, ਤਾਂ ਹੀ ਉਹਦਾ ਆਪਾਂ ਸੁਣਦੇ ਹਾਂ। ਜਿਨ੍ਹਾਂ ਤੋਂ ਆਪਣਾ ਪ੍ਰਕਾਸ਼ ਚੁੱਕ ਲੈਂਦੇ ਨੇ ਉਹ ਖਤਮ ਹੋ ਜਾਂਦਾ। ਇਸ ਕਰਕੇ ਮਹਾਰਾਜ ਕਹਿੰਦੇ ਪ੍ਰਗਟ ਪੁਰਖ ਸਭ ਠਾਉ ਜਾਣੇ, ਉਹ ਪ੍ਰਗਟ ਪੁਰਖ ਪਰਮਾਤਮਾ ਸਾਰਿਆਂ ਥਾਵਾਂ ਤੇ ਹੀ ਜਾਣਿਆ ਜਾਂਦਾ, ਕੋਈ ਥਾਂ ਖਾਲੀ ਹੈ ਹੀ ਨਹੀਂ ਉਹਦੇ ਤੋਂ ਬਿਨਾਂ। ਜਾ ਕਉ ਦੀਨੋ ਹਰ ਰਸ ਆਪਣਾ, ਉਹ ਖੁਦ ਦਿੰਦੇ ਨੇ ਜਿਹਨੂੰ ਦਿੰਦੇ ਨੇ ਆਪਣਾ ਹਰੀ ਨਾਮ ਰਸ। ਦੂਜਾ ਕੋਈ ਦੇ ਸਕਦਾ? ਦੁਨੀਆਂ ਚ ਇੰਨੇ ਨਕਲੀ ਦੁਕਾਨਾਂ ਖੋਲ ਕੇ ਬੈਠੇ ਗੁਰੂ ਸੰਸਾਰ ਦੇ ਅੰਦਰ, ਜਿੱਥੇ ਜਾਓ ਆਹ ਦੁਕਾਨ ਆਹ ਦੁਕਾਨ ਆਹ ਦੁਕਾਨ ਭਰੇ ਪਏ ਸੰਸਾਰ ਦੇ ਚ, ਨਕਲੀ ਠੱਗੀ ਦੀਆਂ ਦੁਕਾਨਾਂ ਬਣੀਆਂ। ਉਨ੍ਹਾਂ ਨੂੰ ਪੁੱਛੋ ਰੱਬ ਤੋਂ ਬਿਨਾਂ ਰੱਬ ਦਾ ਰਸ ਕੌਣ ਦੇ ਸਕਦਾ? ਸਿਰਫ ਵਾਹਿਗੁਰੂ ਦੀ ਨਦਰ ਹੋਊਗੀ ਤਾਂ ਉਹ ਰਸ ਮਿਲੂਗਾ, ਉਹ ਵੀ ਸਤਿਗੁਰੂ ਦੇ ਰਾਹੀਂ, ਉਹ ਵੀ ਪੰਜ ਪਿਆਰੇ ਹੀ ਦੇਣਗੇ। ਦੂਜੇ ਸਭ ਠੱਗੀਆਂ ਠੋਰੀਆਂ ਲਾਈ ਜਾਂਦੇ ਆਪਣੀਆਂ। ਇਹ ਤਾਂ ਲੋਕ ਮੂਰਖ ਨੇ ਜਿਹੜੇ ਉਨ੍ਹਾਂ ਦੇ ਮਗਰ ਲੱਗਦੇ ਨੇ। ਲੋਕਾਂ ਨੂੰ ਸੋਝ ਹੀ ਨਹੀਂ ਹੈ ਇਸ ਗੱਲ ਦੀ ਕਿ ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕੱਲ ਰਾਖੀ ਮੇਰੀ, ਨਾਨਕ ਗੁਰਮੁਖ ਹਰ ਹਰ ਤੇ ਜਪਨਾ। ਮਹਾਰਾਜ ਕਹਿੰਦੇ ਜਿਹਨੂੰ ਆਪਣਾ ਹਰੀ ਨਾਮ ਰਸ ਉਹ ਦਿੰਦਾ ਆਪ, ਉਹ ਮੁਖੀ